ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸਲੋਕ 43ਵਾਂ ਸਲੋਕ ਹੈ 259 ਅੰਗ ਤੇ ਯਾਰ ਮੀਤ ਸੁਨ ਸਾਜਨ ਹੋ ਬਿਨ ਹਰ ਛੂਟਨ ਨਾਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਯਾਰ ਮਿੱਤਰ ਅਤੇ ਸੱਜਣ ਸਾਰਿਆਂ ਨੂੰ, ਕਿਉਂਕਿ ਇਹ ਅੱਖਰ ਬਹੁਤ ਡੂੰਘਾਈ ਵਾਲਾ ਹੈ। ਇੱਕ ਤੇ ਆਮ ਲੋਕਾਂ ਲਈ ਅੱਖਰ ਵਰਤੇ ਜਾਂਦੇ ਮਾੜੇ ਥਾਵਾਂ ਤੇ, ਇੱਕ ਇੱਥੇ ਪੱਕੇ ਮਿੱਤਰ ਦੋਸਤ ਸੱਜਣਾ ਸਾਰਿਆਂ ਲਈ ਵਰਤੇ ਨੇ। ਯਾਰ ਮੀਤ ਸੁਨ ਸਾਜਨ ਹੋ, ਸੱਜਣੋ ਮਿੱਤਰੋ ਯਾਰੋ ਸੁਣੋ, ਬਿਨ ਹਰ ਛੁੱਟਣ ਨਾਹੀ। ਬਿਨਾਂ ਵਾਹਿਗੁਰੂ ਦੇ ਨਾਮ ਤੋਂ ਨਹੀਂ ਛੁੱਟ ਸਕਦਾ ਕੋਈ, ਜਿੰਨਾ ਮਰਜ਼ੀ ਯਤਨ ਕਰ ਲੇ ਨਾਮ ਤੋਂ ਬਿਨਾਂ ਛੁਟਕਾਰਾ ਹੁੰਦਾ ਹੀ ਨਹੀਂ। ਬਿਨ ਹਰ ਭਜਨ ਨਹੀਂ ਛੁਟਕਾਰਾ। ਨਾਨਕ ਤੇ ਬੰਧਨ ਕੱਟੇ ਗੁਰ ਕੀ ਚਰਨੀ ਪਾਹੇ, ਜਿਹੜੇ ਗੁਰੂ ਦੀ ਸ਼ਰਨ ਵਿਚ ਪੈ ਜਾਂਦੇ ਨੇ ਆਪਣੱਤ ਨੂੰ ਛੱਡ ਕੇ। ਕਿੰਨੀ ਸਿਆਣਪ ਆਪਣੇ ਅੰਦਰ, ਕਿੰਨਾ ਦਿਮਾਗ ਹੈ, ਕਿੰਨੀ ਵਿਦਿਆ, ਸਭ ਕੁਝ ਭੁੱਲਣਾ ਪੈਂਦਾ, ਇਹ ਛੱਡਣਾ ਪੈਂਦਾ ਪਹਿਲਾਂ। ਜੇ ਮੇਰੇ ਅੰਦਰ ਇਹ ਗੱਲ ਰਹੇਗੀ ਕਿ ਮੈਂ ਸਿਆਣਾ, ਫਿਰ ਮੇਰਾ ਮੁਸ਼ਕਿਲ ਹੈ ਤਰਨਾ। ਇਹ ਗੱਲ ਮਹਾਰਾਜ ਕਹਿੰਦੇ ਆਪਣੇ ਮਨ ਚੋਂ ਹੀ ਕੱਢ ਦਿਓ ਕਿ ਮੈਂ ਸਿਆਣਾ ਨਹੀਂ, ਮੈਂ ਨਹੀਂ ਸਿਆਣਾ, ਮੈਂ ਕਿਹਾ ਐਵੇਂ ਦੋਸ਼ੀ ਬਣਾਏ ਕਹਿ ਕੇ ਮੈਂ ਸਿਆਣਾ। ਤੇਰੇ ਕੋਲ ਕਿੰਨੀ ਕੁ ਸਿਆਣਪ ਹੈ, ਇੱਕ ਚੂਹੇ ਨੂੰ ਹਲਦੀ ਦੀ ਗੱਠੀ ਮਿਲ ਗਈ ਪੰਸਾਰੀ ਬਣ ਬੈਠਾ, ਉਹ ਮਾੜਾ ਜਿਹਾ ਤੂੰ ਦੋ ਕੁ ਅੱਖਰ ਕਾਹਦੇ ਪੜ ਗਿਆ ਤੂੰ ਸਿਆਣਾ ਬਣ ਗਿਆ। ਮਹਾਰਾਜ ਕਹਿੰਦੇ ਸਾਡੇ ਨਾਲ ਵੀ ਸਿਆਣਾ। ਮਹਾਰਾਜ ਮੈਂ ਨਹੀਂ ਸਿਆਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਇਉਂ ਕਿਹਾ ਕਰੋ, ਗਿਆਨ ਧਿਆਨ ਕਿਛ ਕਰਮ ਨਾ ਜਾਣ, ਸਾਰ ਨਾ ਜਾਣਾ ਤੇਰੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੈਂ। ਇਹ ਗੱਲ ਪੱਕੀ ਹੈ, ਤੁਸੀਂ ਇਹ ਗੱਲ ਮਨ ਚੋਂ ਹੀ ਕੱਢ ਦਿਓ। ਮਹਾਰਾਜ ਮੂਹਰੇ ਆ ਕੇ ਮੈਂ ਸਿਆਣਾ ਹੈ ਹੀ ਨਹੀਂ ਗਾ, ਮੈਂ ਤਾਂ ਕਮਲਾ ਹੈ। ਗੁਰੂ ਨਾਨਕ ਦੇਵ ਜੀ ਖੁਦ ਕਹਿੰਦੇ ਕਹਿੰਦੇ ਇਉਂ ਕਹਿੰਦਾ ਹਾਂ ਮੈਂ, ਤੁਸੀਂ ਮੇਰੇ ਮਗਰ ਕਹਿ ਦਿਓ ਬਾਬਾ ਮੂਰਖ ਹਾਂ, ਨਾਵੇ ਬਲ ਜਾਓ। ਬਾਬਾ ਮੈਂ ਤਾਂ ਮੂਰਖ ਹਾਂ, ਬਾਬਾ ਮੈਨੂੰ ਕੁਛ ਹੀ ਗਿਆਨ, ਇਸ ਕਰਕੇ ਆਪਾਂ ਕਿਉਂ ਕਹਿਣਾ ਕਿ ਮੈਂ ਸਿਆਣਾ ਹਾਂ। ਮਹਾਰਾਜ ਕਹਿੰਦੇ ਜਿਹੜਾ ਬੰਦਾ ਸਿਆਣਾ ਹੁੰਦਾ ਨਾ ਉਹੀ ਕਮਲਾ ਹੁੰਦਾ ਅਸਲ ਵਿੱਚ, ਤੇ ਜਿਹੜਾ ਕਮਲਾ ਬਣ ਜਾਂਦਾ ਮੇਰੇ ਅੱਗੇ ਆ ਕੇ, ਛੱਜੂ ਚੌਰ ਬਿਲਕੁਲ ਹੀ ਕਮਲਾ ਸੀ, ਉਹਨੂੰ ਕਹਿੰਦੇ ਮੈਂ ਸੱਤ ਅਰਥ ਕਰਾਏ ਗੀਤਾ ਦੇ। ਤੇ ਜਿਹੜਾ ਲਾਲ ਪੰਡਿਤ ਆਪਣੇ ਆਪ ਨੂੰ ਬਹੁਤਾ ਸਿਆਣਾ ਕਹਾਉਂਦਾ ਸੀ ਉਹ ਕਮਲਾ ਬਣ ਗਿਆ ਸਾਹਮਣੇ ਮੇਰੇ। ਇਸ ਕਰਕੇ ਸਿਆਣੇ ਨਹੀਂ ਬਣਨਾ, ਵੱਡੇ ਨਹੀਂ ਬਣਨਾ, ਇਹ ਗੱਲਾਂ ਗੁਰੂ ਘਰ ਜਾ ਕੇ ਯਾਦ ਰੱਖਣੀਆਂ। ਨਾ ਤਾਂ ਇੱਥੇ ਆਪਾਂ ਵੱਡੇ ਬਣਨਾ, ਕਿਉਂਕਿ ਸਭ ਤੇ ਵੱਡਾ ਸਤਿਗੁਰੂ ਨਾਨਕ, ਨਾ ਇੱਥੇ ਅਸੀਂ ਸਿਆਣੇ ਬਣਨਾ, ਨਾ ਅਸੀਂ ਇੱਥੇ ਇਹ ਕਹਿਣਾ ਕਿ ਮੈਂ ਕੋਈ ਦਾਨੀ ਪੁੰਨੀ ਭਗਤੀ ਕੀਤੀ, ਮੈਂ ਤਾਂ ਕੁਛ ਵੀ ਨਹੀਂ ਕੀਤਾ, ਬਸ ਮੈਨੂੰ ਤਾਂ ਆਪਣੇ ਤਰਨ ਵਾਸਤੇ ਹੀ ਫਿਕਰ ਪਿਆ ਹੋਇਆ। ਪਵੜੀ ਯਈਆ ਯਤਨ ਕਰਤ ਬਹੁ ਵਿਧੀਆ, ਏਕ ਨਾਮ ਬਿਨ ਕਹਿ ਲਓ ਸਿੱਧੀਆ। ਯਈਏ ਅੱਖਰ ਦੁਆਰਾ ਕਹਿੰਦੇ ਇਹ ਬੰਦਾ ਯਤਨ ਤਾਂ ਕਰਦਾ ਬਹੁਤ ਤਰੀਕਿਆਂ ਨਾਲ ਤਰਨ ਦੇ, ਪਰ ਇੱਕ ਨਾਮ ਤੋਂ ਬਿਨਾਂ ਸਿੱਧੀ ਪ੍ਰਾਪਤ ਨਹੀਂ ਹੁੰਦੀ, ਭਾਵ ਸਫਲਤਾ ਨਹੀਂ ਮਿਲਦੀ ਇਹਨੂੰ ਤਰਨ ਵਾਸਤੇ। ਯਾਹੂ ਯਤਨ ਕਰ ਹੋਤ ਛੁਟਾਰਾ, ਵਾਹੂ ਯਤਨ ਸਾਧ ਸੰਗਾਰਾ। ਕਹਿੰਦੇ ਕਿਹੜੇ ਯਤਨ ਕਰਕੇ ਛੁਟਕਾਰਾ ਹੁੰਦਾ ਜੀ, ਉਹ ਦੱਸ ਦਿਓ। ਮਹਾਰਾਜ ਕਹਿੰਦੇ ਉਹ ਯਤਨ ਤਾਂ ਇੱਕੋ ਹੀ ਹੈ, ਸਾਧ ਸੰਗਾਰਾ। ਤੁਸੀਂ ਸਾਧ ਸੰਗਤ ਕਰਨ ਦੀ ਆਦਤ ਪਾਓ, ਸੰਗਤ ਵਿਚ ਬਹਿਣ ਵਾਸਤੇ ਨਾ ਆਪਣਾ ਮਨ ਬਣਾਓ, ਕੁਛ ਕਹਿਣ ਦੀ ਲੋੜ ਹੀ ਨਹੀਂ ਕਿਸੇ ਨੂੰ। ਤੁਸੀਂ ਕਿਸੇ ਨੂੰ ਕਹਿੰਦੇ ਇਹਨੂੰ ਸਮਝਾਓ ਜੀ, ਮੈਂ ਇਕੱਲਾ ਉਹਨੂੰ ਕਿਵੇਂ ਸਮਝਾ ਦਿਆਂ। ਤੁਸੀਂ ਕਿਸੇ ਵੀ ਬੰਦੇ ਨੂੰ ਸੰਗਤ ਚ ਲਿਆ ਕੇ ਬਿਠਾ ਦਿਓ ਇੱਕ ਵਾਰ, ਬਸ ਅਗਲਾ ਕੰਮ ਗੁਰੂ ਗ੍ਰੰਥ ਸਾਹਿਬ ਦਾ ਉਹਨੂੰ ਸੁਧਾਰਨਾ, ਉਹਨੂੰ ਸੰਭਾਲਣਾ। ਕੋਈ ਵੀ ਬੰਦਾ 100% ਚੋਂ ਇੱਕ ਦੀ ਆਪਾਂ ਗਰੰਟੀ ਨਹੀਂ ਲੈਂਦੇ, ਜਿਹੜੇ ਬਿਲਕੁਲ ਕੋਰੜੂ ਮੋਠ ਨੇ ਨਾ ਉਹਨਾਂ ਦੀ ਗਰੰਟੀ ਨਹੀਂ ਲੈਂਦੇ ਆਪਾਂ, ਕਿਉਂਕਿ ਉਹ ਤਾਂ ਬਾਹਲੇ ਜ਼ਿਆਦਾ, ਕਈ ਤਾਂ ਐਸੇ ਹੀ ਨੇ ਜਿਨ੍ਹਾਂ ਦੇ ਕਰਮਾਂ ਚ ਹੈ ਹੀ ਕੱਖ ਨਹੀਂ, ਪਰ ਬਾਕੀ ਦੇ ਜਿਹੜੇ 99% ਨੇ ਨਾ ਉਹਨਾਂ ਦੀ ਤਾਂ ਪੱਕੀ ਗਰੰਟੀ ਹੈ ਕਿ ਉਹ ਸ਼ਰਾਬੀ ਸ਼ਰਾਬ ਛੱਡ ਜਾਣਗੇ, ਬਿਮਾਰ ਵਾਲੇ ਜਿਹੜੇ ਬਿਮਾਰ ਜੇ ਰਹਿੰਦੇ ਨੇ ਉਹ ਆਪੇ ਆਪ ਠੀਕ ਹੋ ਜਾਂਦੇ, ਕਿਉਂਕਿ ਇੱਥੇ ਪ੍ਰਫੁੱਲਤਾ ਹੈ। ਹਰ ਕਾ ਨਾਮ ਧਿਆਇਕ ਹੈ, ਹੋ ਹਰਿਆ ਭਾਈ, ਇੱਥੇ ਬੜਾ ਕੁਛ। ਮਹਾਰਾਜ ਦੀ ਇੰਨੀਆਂ ਵੇਵਸ ਆਪਣੇ ਵੱਲ ਆ ਜਾਂਦੀਆਂ ਨੇ, ਇੱਥੇ ਸਾਰਾ ਕੁਛ ਹੀ ਹੈ। ਉਹ ਜਿਹੜਾ ਨਵੀਂ ਤਕਨੀਕ ਜਿਹੜੀ ਚੱਲੀ ਹੋਈ ਹੈ ਹੱਥਾਂ ਦੇ ਨਾਲ ਕਰਦੇ ਨੇ, ਉਹ ਸਾਰਾ ਕੁਛ ਇੱਥੇ ਬੈਠੇ ਹੀ ਮਿਲ ਜਾਂਦੀ ਆਪਾਂ ਨੂੰ, ਸਾਰਾ ਕੁਛ ਹੀ ਹੈ ਇੱਥੇ, ਹਰੇਕ ਚੀਜ਼ ਹੈ ਇੱਥੇ। ਪਰ ਇਹ ਹੈ ਵੀ ਸਮਝਾਉਣ ਦੇ ਵਿੱਚ ਸਮਾਂ ਲੱਗ ਜਾਣਾ ਆਪਾਂ ਨੂੰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਯਤਨ ਇੱਕੋ ਹੀ ਹੈ ਕਿ ਸਾਧ ਸੰਗਤ ਵਿੱਚ ਭਾਵੇਂ ਕੋਈ ਬਿਮਾਰ ਬੈਠ ਜੇ, ਭਾਵੇਂ ਕੋਈ ਸ਼ਰਾਬੀ ਕਬਾਬੀ ਬੈਠ ਜੇ, ਭਾਵੇਂ ਕਿਹਾ ਜੇ ਵੀ ਗੰਦੀਆਂ ਆਦਤਾਂ ਹੋਣ, ਟੇਢੀਆਂ ਮੇਢੀਆਂ ਹੋਣ, ਸੰਗਤ ਵਿਚ ਬਹਿ ਕੇ ਉਹ ਬੰਦਾ ਬਣ ਜਾਂਦਾ, ਕਹਿਣੀ ਬਹਿਣੀ ਰਹਿਣੀ ਸਹਿਣੀ ਉਹ ਤਾਂ ਹੌਲੀ ਹੌਲੀ ਦੂਜਿਆਂ ਨੂੰ ਸਮਝਾਉਣ ਵਾਲਾ ਬਣ ਜੂ। ਆਪਾਂ ਕਹਾਂਗੇ ਕੱਲ ਤਾਂ ਇਹ ਬੜਾ ਵਿਗੜਿਆ ਹੋਇਆ ਸੀ, ਅੱਜ ਸਮਝਾਉਂਦਾ ਫਿਰਦਾ। ਇਹ ਬਿਲਕੁਲ ਪੱਕੀ ਗੱਲ ਹੈ, ਸੰਗਤ ਚ ਬਹਿਣ ਨਾਲ ਸਾਰੀਆਂ ਹੀ ਆਦਤਾਂ ਬਦਲ ਜਾਂਦੀਆਂ, ਬੰਦਾ ਐ ਦੇਵਤਿਆਂ ਵਰਗੇ ਜੀਵਨ ਨੂੰ ਬਤੀਤ ਕਰਨ ਲੱਗ ਪੈਂਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਵਿਚ ਹੀ ਇਕ ਤਰੀਕਾ ਹੈ ਬਹਿਣ ਦਾ। ਇਸੇ ਕਰਕੇ ਆਪਣੀ ਸਿੱਖ ਕੌਮ ਵਿਚ ਇਹ ਬੜੀ ਵੱਡੀ ਬਖਸ਼ਿਸ਼ ਕੀਤੀ ਗੁਰਾਂ ਨੇ, ਔਰ ਇਸੇ ਬਖਸ਼ਿਸ਼ ਦਾ ਲਾਭ ਸਾਡੇ ਕਿਸੇ ਬੰਦੇ ਨੇ ਉਠਾਇਆ ਨਹੀਂ ਹੈ। ਜ਼ਿਆਦਾਤਰ ਜਿਹੜੀ ਆਪਣੀ ਸਿੱਖ ਕੌਮ ਹੈ, ਸੰਗਤ ਚ ਬਹਿ ਕੇ ਰਾਜੀ ਨਹੀਂ ਹੈ, ਕਥਾ ਕੀਰਤਨ ਸੁਣ ਕੇ ਰਾਜੀ ਨਹੀਂ ਹੈ। ਸਾਡੇ ਬੜੇ ਬੜੇ ਨੇਤਾ ਕੋਈ ਬੈਠਾ ਹੋ ਰਿਹਾ, ਹੁਣ ਸੰਗਤ ਚ ਕੋਈ ਨਹੀਂ ਬਹਿੰਦਾ। ਇਸੇ ਕਰਕੇ ਸੋਝੀ ਨਹੀਂ ਆਉਂਦੀ ਇਹਨਾਂ ਨੂੰ, ਇਹਨਾਂ ਗੱਲਾਂ ਸਾਰੀਆਂ ਦੀ ਇਹਨਾਂ ਨੂੰ ਸੋਝੀ ਨਹੀਂ ਹੈ। ਕੋਈ ਕੁਐਸਚਨ ਕਰ ਲਓ, ਆਹ ਦੱਸਿਓ ਜੀ ਮਨ ਦਾ ਕੀ ਸਰੂਪ ਹੈ, ਕੋਈ ਮਨ ਦਾ ਸਰੂਪ ਦੱਸ ਸਕਦਾ? ਅਵਿਦਿਆ ਕਿਹਨੂੰ ਕਹਿੰਦੇ, ਕਾਰਨ ਅਵਿਦਿਆ ਕਿਹਨੂੰ ਕਹਿੰਦੇ, ਪੰਜ ਕੋਸ਼ ਕਿਹਨੂੰ ਕਹਿੰਦੇ ਨੇ, ਇਹਨਾਂ ਦਾ ਕਿਸੇ ਨੂੰ ਗਿਆਨ ਹੈ? ਸੋ ਇਸ ਕਰਕੇ ਜਿੰਨੇ ਵੀ ਵੱਡੇ ਬੰਦੇ ਨੇ ਉਹ ਕਦੇ ਸੰਗਤ ਚ ਬਹਿ ਕੇ ਰਾਜੇ ਨਹੀਂ, ਜਿੰਨੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਉਹ ਬਹਿ ਕੇ ਰਾਜੇ ਨਹੀਂ। ਮਨਮੁਖ ਤੇ ਤਾਂ ਉਹਦੇ ਬਹਿਣੇ ਹੀ ਕੀ ਹੈ। ਜਦ ਤੱਕ ਮਹਾਰਾਜ ਕਹਿੰਦੇ ਮੇਰੇ ਕੋਲ ਨਹੀਂ ਬਹਿੰਦੇ ਆ ਕੇ, ਸੰਗਤ ਵਿਚ ਨਹੀਂ ਬੈਠਦੇ ਆ ਕੇ, ਜਦ ਤੱਕ ਸੁਣਦੇ ਨਹੀਂ ਉਦੋਂ ਤੱਕ ਜੀਵਨ ਚ ਕੋਈ ਬਦਲਾਵ ਆ ਹੀ ਨਹੀਂ ਸਕਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕੋ ਹੀ ਯਤਨ ਹੈ, ਸਾਧ ਸੰਗਤ ਚ ਬੈਠੋ। ਯਾ ਉਬਰ ਧਾਰਾ ਸਭ ਕੋ ਆਹੇ ਜਪੇ ਬਿਨ ਉਬਰ ਨਾ ਹੋ। ਇਸ ਸੰਸਾਰ ਚੋਂ ਤਰਨ ਲਈ ਸਭ ਕੋਈ ਆਪਣੇ ਮਨ ਚ ਧਾਰਨਾ ਕਰਦਾ ਕਿ ਮੈਂ ਤਰ ਜਾਵਾਂ, ਪਰ ਆਹੇ ਜਪੇ ਬਿਨ, ਉਸ ਰੱਬ ਨੂੰ ਜਪੇ ਤੋਂ ਬਿਨਾਂ ਕੋਈ ਬੰਦਾ ਤਰ ਨਹੀਂ ਸਕਦਾ। ਯਾਹੂ ਤਰਨ ਤਾਰਨ ਸਮਰਾਥਾ ਰਾਖ ਲਿਹੋ ਨਿਰਗੁਣ ਨਰ ਨਾਥਾ। ਅਸੀਂ ਤਾਂ ਬਿਲਕੁਲ ਨਿਰਗੁਣ ਹੈ ਮਹਾਰਾਜ, ਤੁਸੀਂ ਨਰਾਂ ਦੇ ਨਾਥ ਮਾਲਕ ਹੋ, ਸਾਨੂੰ ਰੱਖ ਲਓ, ਕਿਉਂਕਿ ਤੁਸੀਂ ਤਰਨ ਤਾਰਨ ਨੂੰ ਸਮਰੱਥੋਂ, ਜੀਵ ਨੂੰ ਤਰਨ ਵਾਸਤੇ ਇਹ ਤੁਸੀਂ ਹੀ ਸਾਨੂੰ ਕਿਸ਼ਤੀ ਦਓਗੇ, ਜਹਾਜ਼ ਦਓਗੇ, ਨਾਮ ਦਾ ਤੁਸੀਂ ਹੀ ਕਿਰਪਾ ਕਰਨੀ। ਯਾਹੂ ਤਰਨ ਤਾਰਨ ਸਮਰੱਥਾ, ਕਾਕਾਲ ਪੁਰਖ ਵਾਹਿਗੁਰੂ ਹੀ ਆਪਾਂ ਨੂੰ ਤਰਨ ਤਰਾਉਣ ਲਈ ਸਮਰੱਥ ਨੇ। ਆਪਾਂ ਇਹ ਬੇਨਤੀ ਕਰਨੀ ਹੈ, ਮੇਰੇ ਚ ਕੋਈ ਗੁਣ ਨਹੀਂ ਹੈ ਜੀ, ਮਨ ਬਚ ਕ੍ਰਮ ਜੇ ਆਪ ਜਨਾਈ, ਨਾਨਕ ਤੇ ਮਤ ਪ੍ਰਗਟੀ ਆਈ। ਜਿਨ੍ਹਾਂ ਨੂੰ ਵਾਹਿਗੁਰੂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਆਪ ਜਣਾ ਦਿੰਦੇ ਨੇ, ਉਨ੍ਹਾਂ ਦੇ ਅੰਦਰ ਦੀ ਬੁੱਧੀ ਪ੍ਰਕਾਸ਼ਮਾਨ ਹੋ ਜਾਂਦੀ। ਪ੍ਰਕਾਸ਼ਮਾਨ ਦਾ ਕਿਵੇਂ ਹੋਣਾ? ਜਿੱਧਰੋਂ ਲਾਈਟ ਆਉਂਦੀ ਹੈ ਉਧਰ ਨੂੰ ਜੇ ਮੂੰਹ ਕਰ ਲਈਏ ਤਾਂ ਹੀ ਆਪਣੇ ਚਿਹਰੇ ਤੇ ਪ੍ਰਕਾਸ਼ ਪਊਗਾ, ਜੇ ਜਿੱਧਰੋਂ ਲਾਈਟ ਆਉਂਦੀ ਹੈ ਉਧਰ ਨੂੰ ਪਿੱਠ ਕਰ ਲਈਏ ਫਿਰ ਆਪਣੇ ਤੇ ਪ੍ਰਕਾਸ਼ ਹੀ ਨਹੀਂ ਪੈਣਾ। ਹੁਣ ਆਪਣੀ ਬੁੱਧੀ ਆਤਮਾ ਤੋਂ ਬੇਮੁੱਖ ਹੈ, ਆਪਣੀ ਬੁੱਧੀ ਨੇ ਆਤਮਾ ਤੋਂ ਮੂੰਹ ਭਰੇ ਨੂੰ ਕੀਤਾ ਹੋਇਆ ਤੇ ਬੁੱਧੀ ਆਪਣੀ ਮਲੀਨ ਹੈ। ਜਿਸ ਦਿਨ ਆਪਣੀ ਬੁੱਧੀ ਘੁੰਮ ਕੇ ਆਤਮਾ ਵੱਲ ਹੋ ਗਈ ਤੇ ਆਪਣਾ ਸਰੂਪ ਪਛਾਣ ਲਿਆ ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਸੇ ਦਿਨ ਆਪਣੀ ਬੁੱਧੀ ਦੇ ਅੰਦਰ ਪ੍ਰਕਾਸ਼ ਹੋ ਜਾਣਾ। ਆ ਸਾਰਾ ਧੰਦਾ ਧੰਦਾ ਸਭ ਖਤਮ ਹੋ ਕੇ ਇੱਕੋ ਥਾਂ ਸਾਡੀ ਬਿਰਤੀ ਲੱਗ ਜਾਣੀ ਹੈ, ਇੱਕ ਥਾਂ ਦੇ ਉੱਤੇ ਰਸ ਆਉਣ ਲੱਗ ਜਾਣਾ। ਵਾਹਿਗੁਰੂ 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 ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਅੱਜ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਾਮ ਕਲੀ ਸੱਦ, ਆਪਾਂ ਨੇ ਕਥਾ ਸੁਣ ਚੁੱਕੇ ਹਾਂ ਇਹਦੀ, ਕਿੰਨਾ ਸੋਹਣਾ ਉਪਦੇਸ਼ ਮਹਾਰਾਜ ਨੇ ਕੀਤਾ ਸੀ। ਮਤ ਮੈਂ ਪਿੱਛੇ ਕੋਈ ਰੋਪ ਸੀ ਸੋ ਮੈਂ ਮੂਲ ਨਾ ਪਾਇਆ। ਕੀ ਕਰਨਾ? ਕਹਿੰਦਾ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਬਸ ਕੀਰਤਨ ਕਰਨਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਆਓ ਪੰਜਵੇਂ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ, ਸਲੋਕ ਉਚਾਰਨ ਕਰਕੇ ਸਾਨੂੰ ਬਖਸ਼ਿਸ਼ ਕਰਦੇ ਨੇ। ਸਲੋਕ ਪਰੋਸ ਨਾ ਕਾਹੂ ਸੰਗ ਕਰੋ ਆਪਣੇ ਆਪ ਵਿਚਾਰ। ਕਹਿੰਦੇ ਕਿਸੇ ਨਾਲ ਰੋਸ ਨਾ ਕਰੋ, ਗੁੱਸਾ ਨਾ ਕਰੋ। 259 ਅੰਗ ਤੇ 44ਵਾਂ ਸਲੋਕ ਹੈ ਇਹ। ਕਿਸੇ ਨਾਲ ਭਾਈ ਗੁੱਸਾ ਨਾ ਕਰੋ, ਆਪਣ ਆਪ ਵਿਚਾਰ, ਆਪਣੇ ਆਪੇ ਦੀ ਵਿਚਾਰ ਕਰੋ, ਆਪਣੇ ਮੂਲ ਦੀ ਵਿਚਾਰ ਕਰੋ। ਆਪਣੇ ਆਪ ਦੀ ਵਿਚਾਰ ਆਪਾਂ ਹੁਣੇ ਸੁਣ ਕੇ ਆਏ ਹਾਂ ਕਿ ਮੈਂ ਕੀ ਹਾਂ, ਇਹਦੀ ਵਿਚਾਰ ਕਰੋ। ਮੈਂ ਕੌਣ ਹਾਂ, ਕਿੱਥੋਂ ਆਇਆ, ਕਿੱਥੇ ਜਾਣਾ ਹੈ, ਅਸਲ ਵਿੱਚ ਮੈਂ ਕੌਣ ਹਾਂ? ਸਰੀਰ ਤਾਂ ਹੈ ਨਹੀਂ ਮੈਂ, मैं तो आत्मा हां। इस गल की कहिंदे विचार करो भाई, ताज अभिमान महाराज कहिंदे फिर जिहड़ा हंकार है इहदा त्याग कर दिओ। हंकार नूं छड्ड के होए निमाना जग रहो, कहिंदे निमाणा होके रह, निम्रता नाल नीवा होके बहुत शांत सुभाव विच होके रह। नानक नदरी पार, फिर नदरी जो नदर करने वाला परमेश्वर उसकी कृपा दृष्टि नाल दुनिया च पार हो जाएगा, फिर तू सचखंड नूं चला जाएगा। महाराज कहने इस तरीके नाल संसार विच रहना सिखो कि रोस ना काहू संग करो, और रोस नहीं करना किसे नाल, गुस्सा नहीं करना, अपने आप दी विचार करो। हर टाइम मतलब कि गुस्से च रहना या कामी होए रहना या विषयी होए रहना। पौड़ी रारा रेन होत सब जाकी, रारे अखर द्वारा उपदेश करते ने रेन होत सब जाकी। जिन्ना सतगुरां दी सारे रेन होना चाहते ने, रेन बने ने पिछे भी, तू भी उन्हां सतगुरां कोल चलिया जा। ताज अभिमान छुटै तेरी बाकी, कहने अभिमान छड़ दे तू भी गुरां कोल जाके, हंकार छड़ दे। हंकार आपां नाल लैके आउणा, हुण भी नाल लैके बैठे होए हां। इह छेती नहीं जांदा, जे आपां अख भी इह सौखा जिहा कम है, इह भेजदिआं भेजदिआं भी नहीं जांदा। चलिया जा भी हंकार नहीं जांदा, इउं कहा नहीं जांदा, इह इन्ना नरम नहीं, इह बड़ा ढीठ है। हंकार बिना तां मैं जिउंदा ही नहीं। जिवें कोई महात्मा सी, उह 40 दिन दा चलीसा करदे, 40वें दिन फिर जदों बाहर आउंदे तां राजा आउंदा दर्शनां नूं, शहर ढुकदा, मेला लगदा, बाजे वजदे, फुल्लां दी बरखा हुंदी, संतां दे उत्ते फुल्लां दीआं मालावां पैंदियां, उहनां दा जलूस कढ़िया जांदा, पालकी च बिठाउंदे, बड़ा पैसा इकट्ठा हुंदा। कोई ब्रह्म ज्ञानी तुरे फिरदे राजे कोल आ गए, ਗੱਲਾਂ ਬਾਤਾਂ ਕਰਦਿਆਂ ਕਹਿੰਦਾ, ਕਹਿੰਦੇ ਸਾਡੇ ਵੀ ਇੱਥੇ ਬ੍ਰਹਮ ਗਿਆਨੀ ਇੱਕ ਰਹਿੰਦੇ ਨੇ, ਮਹਾਂਪੁਰਸ਼ ਨੇ ਬੜੇ, ਉਹਨਾਂ ਦੀ ਸੰਗਤ ਕਰੀਦੀ ਹੈ। ਬ੍ਰਹਮ ਗਿਆਨੀ ਕਹਿੰਦੇ, ਮਹਾਂਪੁਰਸ਼ ਕਹਿੰਦੇ, ਉਹ ਬ੍ਰਹਮ ਗਿਆਨੀ ਨਹੀਂ ਹੈ, ਉਹ ਤਾਂ ਹੰਕਾਰ ਦਾ ਪੁਤਲਾ ਹੈ। ਰਾਜਾ ਬੜਾ ਹੈਰਾਨ ਹੋਇਆ, ਕਹਿੰਦਾ ਜੀ ਇਹ ਕਿਵੇਂ ਹੋ ਸਕਦਾ, ਤਾਂ ਇੰਨੇ ਵੱਡੇ ਮਹਾਂਪੁਰਸ਼ ਨੇ। ਕਹਿੰਦੇ ਫਿਰ ਤੁਹਾਨੂੰ ਦਿਖਾ ਦਿਆਂਗੇ, ਜਦ ਅਗਲਾ ਮੇਲਾ ਆਇਆ ਸਾਨੂੰ ਬੁਲਾ ਲਈ। ਅਗਲੇ ਸਾਲ ਬੁਲਾ ਲਿਆ, ਜਦੋਂ ਫਿਰ ਉਹ 40 ਦਿਨ ਦੇ ਬੈਠਾ ਅੰਦਰ ਚਲੀਹੇ ਤੇ, ਜਦ 40ਵੇਂ ਰਾਜੇ ਨੂੰ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਕਹਿਤਾ ਕੋਈ ਬੰਦਾ ਨਾ ਉੱਥੇ ਜਾਵੇ, ਕੋਈ ਫੁੱਲਾਂ ਦੀ ਵਰਖਾ ਨਹੀਂ ਹੋਊਗੀ, ਕੋਈ ਲੈਣ ਹੀ ਨਾ ਜਾਵੇ। ਗੱਲ ਮੁੱਕਦੀ ਕਿ ਉੱਥੇ ਜਦ ਦਰਵਾਜ਼ਾ ਖੋਲੇ ਕੋਈ ਬੰਦਾ ਖੜਾ ਹੀ ਨਾ ਹੋਵੇ, ਬਸ ਗੱਲ ਹੀ ਮੁਕਾ ਦਿਓ, ਫਿਰ ਤੈਨੂੰ ਤਮਾਸ਼ਾ ਦਿਖਾਉਂਦੇ ਹਾਂ। ਜਦੋਂ ਉਹਨੇ 40 ਦਿਨ ਪੂਰੇ ਕੀਤੇ, ਉਹਨੂੰ ਇਹ ਸੀ ਬਾਹਰ ਬੜੇ ਲੋਕ ਖੜੇ ਹੋਣਗੇ, ਰਾਜਾ ਹੱਥ ਜੋੜ ਕੇ ਰਾਣੀਆਂ ਸਮੇਤ ਬੜੇ ਹੀਰੇ ਮੋਤੀ ਮੈਨੂੰ ਪਹਿਨਾਵੇਗਾ। ਜਦ ਦਰਵਾਜ਼ਾ ਖੋਲਿਆ ਉੱਥੇ ਕੋਈ ਨਹੀਂ, ਉਹਨੂੰ ਇੰਨਾ ਝਟਕਾ ਲੱਗਿਆ, ਉੱਥੇ ਹੀ ਪ੍ਰਾਣ ਤਿਆਗ ਗਿਆ ਆਪਣੇ ਨੂੰ। ਬ੍ਰਹਮ ਗਿਆਨੀ ਮਹਾਂਪੁਰਸ਼ ਕਹਿੰਦੇ ਆਹ ਤੇਰਾ ਬ੍ਰਹਮ ਗਿਆਨੀ ਡਿੱਗਿਆ ਪਿਆ, ਕੀ ਹੋ ਗਿਆ ਇਹਨੂੰ ਦੇਖ ਲੈ। ਕਹਿੰਦੇ ਇਹ ਬੰਦੇ ਨੂੰ ਹੰਕਾਰ ਦੀ ਖੁਰਾਕ ਪਾਉਂਦੇ ਸੀ ਤੁਸੀਂ ਸਾਲ ਬਾਅਦ, ਤੇ ਇਹ ਹੰਕਾਰ ਦੀ ਖੁਰਾਕ ਦੇ ਸਿਰ ਤੇ ਹੀ ਜਿਉਂਦਾ ਸੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਹੰਕਾਰ ਦੀ ਖੁਰਾਕ ਜਿਹੜੀ ਲੱਗ ਚੁੱਕੀ ਆਪਾਂ ਨੂੰ, ਜਿਹੜੇ ਬੰਦੇ ਦੇ ਮੂੰਹ ਨੂੰ ਕਹਿੰਦੇ ਖੂਨ ਲੱਗ ਜੇ, ਉਹ ਛੱਡ ਦਿੰਦਾ ਕਿਤੇ, ਫੇਰ ਨਹੀਂ ਛੱਡਦਾ। ਇਹ ਜਿਹੜਾ ਹੰਕਾਰ ਹੈ ਇਹ ਇੰਨਾ ਸਾਡੇ ਅੰਦਰ ਰਚਿਆ ਮਿਚਿਆ ਹੈ, ਮਹਾਰਾਜ ਕਹਿੰਦੇ ਜੇ ਤਿਲ ਤਿਲ ਕਰਕੇ ਸਰੀਰ ਕੱਟ ਕੇ ਅੱਗ ਵਿੱਚ ਵੀ ਸਾੜ ਦੇ, ਉੱਥੋਂ ਵੀ ਮੈਂ ਦੀ ਆਵਾਜ਼ ਆਵੇਗੀ। ਇਸ ਕਰਕੇ ਇਹ ਤਾਂ ਬਈ ਵਿਆਪਕ ਹੋ ਚੁੱਕਿਆ, ਕੈਂਸਰ ਦੀਆਂ ਜੜਾਂ ਤਾਂ ਨਿਕਲ ਸਕਦੀਆਂ, ਉਹ ਤਾਂ ਕਿਸੇ ਢੰਗ ਨਾਲ ਕੱਢ ਦੇਣਗੇ, ਪਰ ਹੰਕਾਰ ਨਹੀਂ ਤੇਰੇ ਵਿੱਚੋਂ ਨਿਕਲ ਸਕਦਾ। ਕਿਉਂਕਿ ਜਿੱਥੇ ਕਹਿੰਦੇ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਉੱਥੇ ਤਾਂ ਹੰਕਾਰ ਬਸਿਆ ਪਿਆ, ਸ਼ਬਦ ਨੇ ਤਾਂ ਉੱਥੇ ਹੁਣ ਕਿਵੇਂ ਬਸਣਾ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਵੀ ਚੱਲ ਗੁਰਾਂ ਦੇ ਚਰਨੀ ਪੈ ਜਾ, ਤਾਜ ਅਭਿਮਾਨ, ਗੁਰਾਂ ਦੇ ਚਰਨੀ ਪੈ ਕੇ ਅਭਿਮਾਨ ਛੱਡ, ਹੰਕਾਰ ਛੱਡ। ਛੁੱਟੈ ਤੇਰੀ ਬਾਕੀ, ਉਹ ਤੇਰੀ ਬਾਕੀ ਹੈ ਨਾ ਪਿਛਲੇ ਜਨਮਾਂ ਦੀ ਬਾਕੀ, ਹਿਸਾਬ ਕਿਤਾਬ ਤੇਰਾ ਸਾਰਾ ਹੀ ਮਾਫ਼ ਕਰ ਦੇਣਗੇ। ਬੇਨਤੀ ਤਾਂ ਕਰਕੇ ਦੇਖ,
ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਨਹੀਂ ਉਨਾ ਵੱਡਾ ਸਮਝਦੇ, ਇਹ ਕਿੱਦਾਂ ਹੋ ਸਕਦਾ, ਇਹ ਕਿਤੇ ਹੋ ਸਕਦਾ ਨਹੀਂ, ਹੋ ਜਾਂਦਾ। ਕਮਾਲ ਦੀ ਗੱਲ, ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਮਹਾਰਾਜ ਤੇ, ਮਹਾਰਾਜ ਤਾਂ ਤੁਸੀਂ ਬੇਨਤੀ ਹੁਣ ਕਰਦੇ ਹੁਣ ਕਰ ਦਿੰਦੇ ਸਾਰਾ ਕੁਝ। ਜੇ ਸਿੱਖ ਹੋ ਗਏ ਤੁਹਾਨੂੰ ਭਰੋਸਾ ਨਹੀਂ, ਫਿਰ ਭਰੋਸਾ ਆਉਣਾ ਕਿਹਨੂੰ ਇਹਨਾਂ ਤੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਮੈਨੂੰ ਅਰਦਾਸ ਹੀ ਨਹੀਂ ਕਰਦੇ, ਇਹ ਮੈਨੂੰ ਇਉਂ ਸਮਝਦੇ ਆ, ਇਹ ਬਾਬਾ ਹੁੰਦਾ ਜਿਵੇਂ ਦੁੱਧ ਪੁੱਤ ਦੇਣ ਵਾਲਾ ਬਾਬਾ, ਮੈਂ ਕਿਸੇ ਨੂੰ ਪੁੱਤ ਦੇ ਤਾ ਕਿਸੇ ਨੂੰ ਦੁੱਧ ਦੇ ਤਾ। ਕਹਿੰਦੇ ਮੈਂ ਕਿਤੇ ਧਾਗੇ ਤਵੀਤ ਵਾਲਾ ਬਾਬਾ, ਉਹ ਮੈਂ 84 ਦੇ ਕੱਟਣ ਵਾਲਾ ਮਾਲਕ, 84 ਨੂੰ ਬਣਾਉਣ ਵਾਲਾ ਮਾਲਕ, ਤੁਸੀਂ ਮੈਨੂੰ ਕਿੰਨਾ ਕੁ ਵੱਡਾ ਸਮਝਦੇ ਹੋ, ਬਹੁਤ ਵੱਡੇ ਨੇ ਸੱਚੇ ਪਾਤਸ਼ਾਹ। ਜਾਂ ਮਨ ਦੀ ਆਪਣੀ ਭਾਵਨਾ ਬਣਾ ਲਓ, ਇਹਦੇ ਬਹੁਤ ਵੱਡੇ ਨੇ ਸਤਿਗੁਰੂ ਸਾਡੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਣ ਦਰਗ ਹੈ ਤੌਸੀਜ ਹੈ ਭਾਈ, ਤਾਂ ਇਹਦੇ ਚ ਤੇਰੀ ਕਲਿਆਣ ਹੋ ਸਕਦੀ ਹੈ। ਦਰਗਾਹ ਦੇ ਰਣ ਜੰਗ ਦੇ ਵਿੱਚ, ਭਾਵ ਜਿਹੜਾ ਸਾਡਾ ਜੰਗ ਹੈ ਦਰਗਾਹ ਨੂੰ ਜਾਣ ਲਈ, ਇਹਦੇ ਵਿੱਚ ਤਾਂ ਅਸੀਂ ਜਿੱਤ ਸਕਦੇ ਹਾਂ। ਜੋ ਗੁਰਮੁਖ ਰਾਮ ਨਾਮ ਲਿਵ ਲਾਈ, ਜੇ ਮੁਖੀ ਗੁਰਾਂ ਦੇ ਰਾਹੀਂ ਰਾਮ ਨਾਮ ਦੇ ਵਿੱਚ ਆਪਾਂ ਬਿਰਤੀ ਜੋੜਾਂਗੇ ਤਾਂ ਅਸੀਂ ਜ਼ਿੰਦਗੀ ਦੀ ਜੰਗ ਨੂੰ ਜਿੱਤ ਸਕਦੇ ਹਾਂ। ਜੇ ਅਸੀਂ ਪੜਾਂਗੇ ਗੁਰਾਂ ਦੇ ਸ਼ਬਦ ਨੂੰ, ਰਹਿਤ ਰਹਿਤ ਰਹਿ ਜਾ ਹੈ ਬਿਕਾਰਾ, ਗੁਰ ਪੂਰੇ ਕਹਿ ਸ਼ਬਦ ਅਪਾਰਾ, ਪੂਰਿਆਂ ਗੁਰਾਂ ਦੇ ਅਪਾਰ ਉਪਦੇਸ਼ ਦੇ ਦੁਆਰਾ, ਸ਼ਬਦ ਦੇ ਦੁਆਰਾ ਉਪਦੇਸ਼ ਲੈਂਦਿਆਂ ਲੈਂਦਿਆਂ, ਰਹਿਤ ਰਹਿਤ ਰਹਿੰਦਿਆਂ ਰਹਿੰਦਿਆਂ, ਘਟਦਿਆਂ ਘਟਦਿਆਂ, ਰਹਿ ਜਾਹੇ ਬਿਕਾਰਾ, ਬਿਕਾਰ ਰਹਿ ਹੀ ਜਾਂਦੇ ਨੇ ਬਸ। ਪੂਰਿਆਂ ਗੁਰਾਂ ਦਾ ਸ਼ਬਦ ਐਸਾ, ਵਿਗੜੇ ਤਿਗੜੇ ਜਿਹੜੇ ਨੇ ਉਹ ਜਦੋਂ ਸ਼ਬਦ ਦੇ ਨਾਲ ਜੁੜ ਜਾਂਦੇ ਨੇ, ਹੌਲੀ 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 ਆਪਣੇ ਆਪ ਹੀ ਉਹਨਾਂ ਨੂੰ ਅਕਲ ਆ ਜਾਂਦੀ, ਉਹਨਾਂ ਦੇ ਵਿਕਾਰ ਰਹਿੰਦਿਆਂ ਰਹਿੰਦਿਆਂ ਰਹਿ ਹੀ ਜਾਂਦੇ ਨੇ, ਮੁੱਕ ਜਾਂਦੇ ਨੇ ਬਿਲਕੁਲ ਸ਼ਬਦ ਦੇ ਨਾਲ, ਗੁਰਾਂ ਦੇ ਉਪਦੇਸ਼ ਨਾਲ। ਜਦੋਂ ਆਪਾਂ ਉਪਦੇਸ਼ ਸੁਣਦੇ ਹਾਂ ਤਾਂ ਫਿਰ ਆਪਾਂ ਨੂੰ ਪਤਾ ਚੱਲਦਾ ਕਿ ਆਪਾਂ ਕਿੰਨੇ ਕੁ ਗਲਤ ਆ, ਫਿਰ ਆਪਾਂ ਉਹਨਾਂ ਚੀਜ਼ਾਂ ਨੂੰ ਛੱਡਦੇ ਹਾਂ ਵੀ ਇਹ ਚੀਜ਼ਾਂ ਗੁਰਸਿੱਖ ਨੇ ਨਹੀਂ ਕਰਨੀਆਂ, ਆਹ ਕੰਮ ਆਪਾਂ ਨਹੀਂ ਕਰਨੇ। ਇਸ ਤਰ੍ਹਾਂ ਆਪਣੇ ਵਿਕਾਰ ਰਹਿੰਦਿਆਂ ਰਹਿੰਦਿਆਂ ਸਾਰੇ ਹੀ ਰਹਿ ਜਾਂਦੇ ਆ ਪੂਰਿਆਂ ਗੁਰਾਂ ਦੇ ਸ਼ਬਦ ਦੁਆਰਾ। ਰਾਤੇ ਰੰਗ ਨਾਮ ਰਸ ਮਾਤੇ, ਨਾਨਕ ਹਰ ਗੁਰ ਕੀਨੀ ਦਾਤੇ। ਹਰੀ ਸਰੂਪ ਸਤਿਗੁਰਾਂ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ ਆ ਨਾ, ਉਹ ਰਾਤੇ ਰੰਗ ਨਾਮ ਰਸ ਮਾਤੇ, ਉਹ ਵਾਹਿਗੁਰੂ ਦੇ ਰੰਗ ਪ੍ਰੇਮ ਦੇ ਵਿੱਚ ਰੰਗੇ ਪਏ ਨੇ, ਨਾਮ ਰਸ ਵਿੱਚ ਮਸਤ ਹੋਏ ਪਏ ਨੇ। ਜਾ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਉਹ ਤਾਂ ਰਸ ਵਿੱਚ ਇਉਂ ਡੁੱਬੇ ਪਏ ਨੇ ਜਿਵੇਂ ਜਲੇਬੀ ਡੁੱਬ ਜਾਂਦੀ ਚਾਹਣੀ ਦੇ ਵਿੱਚ, ਤੇ ਰੰਗ ਉਹਨਾਂ ਨੂੰ ਇਉਂ ਚੜਿਆ ਹੋਇਆ ਜਿਵੇਂ ਪੱਕਾ ਮਜੀਠਾ ਰੰਗ ਚੜ ਜਾਂਦਾ ਕੱਪੜੇ ਨੂੰ। ਪ੍ਰੇਮ ਦਾ ਰੰਗ ਚੜ ਗਿਆ, ਨਾਮ ਦਾ ਰੰਗ ਚੜ ਗਿਆ, ਰਸ ਵਿੱਚ ਡੁੱਬੇ ਪਏ ਨੇ, ਉਹਨਾਂ ਨੇ ਕੀ ਲੈਣਾ ਸੰਸਾਰ ਤੋਂ, ਉਹ ਤਾਂ ਆਪਣੇ ਰਸ ਵਿੱਚ ਮਸਤ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸੰਸਾਰ ਵਿੱਚ ਰਹਿੰਦੇ ਹੋਏ ਰੋਸ ਨਾ ਕਾਹੂ ਸੰਗ ਕਰੋ, ਵਕਤ ਬਰਬਾਦ ਨਾ ਕਰੋ, ਸਮਾਂ ਆਪਣੇ ਕੋਲ ਬਹੁਤ ਥੋੜਾ ਹੈ। ਜਦੋਂ ਕਿਉਂਕਿ ਇਹ ਕੰਮ ਬੜਾ ਵੱਡਾ, 20-50 ਸਾਲ ਕੋਈ ਖਾਸ ਨਹੀਂ ਹੁੰਦੇ ਇੰਨੇ ਕੰਮ ਲਈ, ਇੰਨੇ ਕਿਸੇ ਤਾਂ ਮਸਾਂ ਜਾ ਕੇ ਬੰਦਾ ਆਪਣੇ ਹਿਸਾਬ ਕਿਤਾਬ ਨਿਬੇੜਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬਾਕੀ ਫਜ਼ੂਲ ਦੀਆਂ ਸਾਰੀਆਂ ਗੱਲਾਂ ਹੌਲੀ ਹੌਲੀ ਛੱਡ ਦਿਓ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਵਾਹਿਗੁਰੂ ਵਾਹਿਗੁਰੂ।
ਸਲੋਕ ਲਾਲਚ ਝੂਠ ਬਿਖੈ ਵਿਆਦ ਯਾਦੇਹੀ ਮਹਿ ਬਾਸ, ਯਾਦੇਹੀ ਮਹਿ ਬਾਸ, ਇਸ ਸਰੀਰ ਦੇ ਅੰਦਰ ਇਹ ਚੀਜ਼ਾਂ ਵਾਸਾ ਕਰਦੀਆਂ ਨੇ। ਇੱਕ ਬੰਦੇ ਦੇ ਅੰਦਰ ਲਾਲਚ ਜਿਹੜਾ ਹੈ ਅਤੇ ਲਾਲਚ ਕਰਕੇ ਝੂਠ ਬੋਲਦਾ ਹੈ, ਫਿਰ ਵਿਸ਼ੇ ਵਿਕਾਰ ਜਿਹੜੇ ਨੇ ਅਤੇ ਵਿਆਦ ਜਿਹੜੀ ਹੁੰਦੀ ਆਦੀ ਵਿਆਦੀ ਉਪਾਧੀ, ਆਦੀ ਮਨ ਕਰਕੇ ਜਿਹੜਾ ਗਮ ਸੋਗ ਚਿੰਤਾ ਫਿਕਰ ਹੋ ਜਾਣਾ ਹੈ, ਵਿਆਦੀ ਜਿਹੜਾ ਸਰੀਰ ਕਰਕੇ ਕੋਈ ਫੋੜਾ ਫਿਣ ਸੀ ਕੋਈ ਬੁਖਾਰ ਹੋ ਗਿਆ ਹੈ, ਸਰੀਰਕ ਰੋਗ ਜਿੰਨੇ ਨੇ, ਉਹ ਵਾਧੀ ਬਾਹਰੋਂ ਕਿਸੇ ਨੇ ਡਾਂਗ ਸੋਟਾ ਮਾਰ ਦਿੱਤਾ, ਬਾਹਰਲੇ ਹਮਲੇ ਉਹਨਾਂ ਦੇ ਵਿੱਚ, ਹੋਰ ਕਈ ਪ੍ਰਕਾਰ ਦੇ ਹਮਲੇ ਜਿਹੜੇ ਅਣਦਿੱਖ ਹਮਲੇ ਨੇ ਜਿਹੜੇ ਸਾਨੂੰ ਗਿਆਨ ਵੀ ਨਹੀਂ ਹੁੰਦਾ, ਉਹਨਾਂ ਚੀਜ਼ਾਂ ਤੋਂ ਵੀ ਤੁਸੀਂ ਰੱਖਿਆ ਕਰਦੇ ਹੋ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਸਾਰੀਆਂ ਚੀਜ਼ਾਂ ਹੁਣ ਸਾਡੇ ਅੰਦਰ ਨੇ, ਲਾਲਚ ਝੂਠ ਬਿਖੈ ਵਿਆਦ ਯਾ ਦੇਹੀ ਮੈਂ ਬਾਸ, ਇਸ ਦੇਹੀ ਦੇ ਅੰਦਰ ਇਹ ਸਭ ਚੀਜ਼ਾਂ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਪੰਜ ਚੋਰ ਵੀ ਇਸ ਦੇਹੀ ਦੇ ਅੰਦਰ ਹੀ ਵਸਦੇ ਨੇ, ਜੋ ਬਹਿ ਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੈ। ਸੋ ਜਿੰਨਾ ਕੁਛ ਨਕਸ਼ੇ ਦੇ ਵਿੱਚ ਹੁੰਦਾ ਉਨਾ ਕੁਛ ਹੀ ਉੱਥੇ ਹੁੰਦਾ, ਜਿੰਨਾ ਕੁਛ ਇੱਕ ਬਿਲਡਿੰਗ ਨੂੰ ਬਣਾਉਣ ਤੋਂ ਪਹਿਲਾਂ ਸੋ ਅਸੀਂ ਉਹਦਾ ਇੱਕ ਬਿਲਡਿੰਗ ਦਾ ਨਕਸ਼ਾ ਤਿਆਰ ਕਰਦੇ ਹਾਂ, ਜਾਂ ਲੱਕੜ ਦੇ ਨਾਲ ਇੱਕ ਉਹਦਾ ਰੂਪ ਬਣਾਇਆ ਜਾਂਦਾ ਹੈ, ਸ਼ੀਸ਼ੇ ਚ ਰੱਖਿਆ ਜਾਂਦਾ ਹੈ ਕਿ ਇਹ ਬਿਲਡਿੰਗ ਇਸ ਤਰ੍ਹਾਂ ਬਣਨੀ ਹੈ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਅੰਦਰ ਪੂਰੇ ਬ੍ਰਹਿਮੰਡ ਦਾ ਹੀ ਨਕਸ਼ਾ ਹੈ, ਪੰਜ ਤੱਤ ਬ੍ਰਹਿਮੰਡ ਦੇ ਵਿੱਚ ਨੇ, ਪੰਜ ਹੀ ਸਾਡੇ ਸਰੀਰ ਵਿੱਚ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਹਰ ਵੀ ਨੇ ਤੇ ਅੰਦਰ ਵੀ ਨੇ। ਸੋ ਇਸ ਕਰਕੇ ਮਹਾਰਾਜ ਸਾਨੂੰ ਕਹਿੰਦੇ ਨੇ ਬ੍ਰਹਿਮੰਡ ਵਿੱਚ ਜੋ ਵਿਆਪਕ ਹੈ ਉਹੀ ਸਾਡੇ ਸਰੀਰ ਦੇ ਅੰਦਰ ਹੈ। ਹੁਣ ਇਹਨਾਂ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਵੀ ਚਾਹੁੰਦੇ ਹਾਂ ਆਪਾਂ। ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ। ਮਹਾਰਾਜ ਕਹਿੰਦੇ ਗੁਰਮੁਖਾਂ ਨੇ ਕੀ ਕੀਤਾ, ਇਹਨਾਂ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਇਕੱਲੇ ਤਾਂ ਨਹੀਂ ਕਰ ਸਕਦੇ ਆਪਾਂ। ਜਦੋਂ ਕੋਈ ਮੁਸੀਬਤ ਪੈਂਦੀ ਹੈ ਬੰਦੇ ਨੂੰ, ਉਹ ਜਿਵੇਂ ਕਿਸੇ ਰਾਜੇ ਮਹਾਰਾਜੇ ਕੋਲ ਫਰਿਆਦ ਕਰਦਾ, ਸੋ ਜਦੋਂ ਕੋਈ ਮੁਸੀਬਤ ਪਈ ਰਾਜੇ ਨੇ ਕਿਹਾ ਤੂੰ ਉੱਥੇ ਮੇਰਾ ਨਾਂ ਲੈ ਦੀ, ਜਾ ਕਹਿ ਦੇ ਮੈਂ ਕਿਹਾ, ਬਸ ਹੁਣ ਸਾਡੇ ਕੋਲ ਪੂਰੀ ਤਾਕਤ ਆ ਗਈ, ਸਭ ਨੂੰ ਪਤਾ ਕਿ ਇਹਨੂੰ ਰਾਜੇ ਨੇ ਕਿਹਾ। ਸੋ ਮਹਾਰਾਜ ਮੈਨੂੰ ਇਉਂ, ਮੇਰੇ ਤੇ ਤਸੱਲੀ ਨਹੀਂ ਹੋਣੀ ਕਿਸੇ ਦੀ, ਤੁਸੀਂ ਕਿਹਾ, ਰਾਜਾ ਕਹਿੰਦਾ ਮੇਰੀ ਅੰਗੂਠੀ ਲੈ ਜਾ, ਇਹ ਮੇਰੀ ਸ਼ਾਂਪ, ਖਾਸ ਬੰਦੇ ਨੂੰ ਦਿੰਦਾ ਮੈਂ ਆਪਣੀ ਸ਼ਾਂਪ, ਜਿੱਥੇ ਤੇਰਾ ਜੀ ਕਰੇ ਦਿਖਾ ਦੀ, ਸਾਰੇ ਰਸਤੇ ਸਾਫ਼ ਹੋ ਜਾਣਗੇ। ਸੋ ਰਾਜੇ ਨੇ ਆਪਣੀ ਨਿਸ਼ਾਨੀ ਦਿੱਤੀ ਅਤੇ ਕਿਹਾ ਕਿ ਮੇਰਾ ਨਾਮ ਵਰਤ ਸਕਦਾ ਹੈ, ਇਹ ਉਹਦੀ ਇਜਾਜ਼ਤ ਹੈ ਕਿ ਤੂੰ ਮੇਰਾ ਨਾਮ ਦੇ, ਬਿਨਾਂ ਉਹਦੀ ਇਜਾਜ਼ਤ ਤੋਂ ਨਾਮ ਵਰਤੀ ਉਹਦਾ, ਫਿਰ ਉਹ ਧੋਖਾ ਹੋ ਗਿਆ, 420 ਬਣ ਗਿਆ, ਕਿਉਂਕਿ ਬਿਨਾਂ ਰਾਜੇ ਦੇ ਹੁਕਮ ਤੋਂ ਨਾਮ ਨਹੀਂ ਵਰਤ ਸਕਦੇ। ਸੋ ਮਹਾਰਾਜ ਕਹਿੰਦੇ ਤੂੰ ਨਿਸ਼ਾਨੀ ਮੇਰੀ ਆਪਣੇ ਕੋਲ ਰੱਖ, ਤੂੰ ਜੇ ਵੈਸੇ ਕਹੇਗਾ ਕਿ ਮੈਂ ਸਿੱਖ ਹਾਂ ਅਗਲਾ, ਤੂੰ ਤੇਰੇ ਕੋਲ ਨਿਸ਼ਾਨੀ ਕੀ ਹੈ ਤੇਰੇ ਕੋਲ, ਪਰ ਜੇ ਨਿਸ਼ਾਨੀ ਕੋਲ ਹੋਵੇਗੀ ਤੂੰ ਦਿਖਾ ਸਕਦਾ, ਦੇ ਕਿਰਪਾਨ ਪਾਈ ਹੋਈ ਮੇਰੇ, ਮੈਂ ਕੰਘਾ ਹੈ, ਕੇਸ ਹੈ, ਦਾੜਾ ਹੈ, ਦਸਤਾਰਾ ਹੈ, ਕਛਹਿਰਾ ਹੈ, ਬਾਣਾ ਹੈ, ਬਾਣੀ ਹੈ, ਔਰ ਫਿਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜਿੱਥੇ ਤੈਨੂੰ ਕੋਈ ਮੁਸੀਬਤ ਪਵੇ ਤੂੰ ਮੇਰਾ ਨਾਂ ਲੈ ਕੇ ਆਖਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਮੇਰਾ ਨਾਂ ਲਈ, ਕੋਈ ਵੀ ਹੋਵੇ, ਨਾਮ ਤੋਂ ਸਭ ਚੀਜ਼ਾਂ ਚਾਲੂ ਨੇ। ਮਹਾਰਾਜ ਦਸਵੇਂ ਪਾਤਸ਼ਾਹ ਬੁਰਹਾਨਪੁਰ ਗਏ, ਜਦੋਂ ਦਾਦੂ ਦੁਆਰੇ ਦਾ ਮਹੰਤ ਜੈਤ ਰਾਮ ਉੱਥੇ ਪਹੁੰਚਿਆ ਹੋਇਆ ਸੀ, ਉਹ ਕਹਿੰਦਾ ਮਹਾਰਾਜ ਤੁਸੀਂ ਹੁਣ ਕਿੱਧਰ ਨੂੰ ਜਾਓਗੇ? ਕਹਿੰਦੇ ਹੁਣ ਅਸੀਂ ਨੰਦੇੜ ਜਾਵਾਂਗੇ। ਪਹਿਲੀ ਵਾਰੀ ਜਾਣਾ ਸੀ ਦਸਵੇਂ ਪਾਤਸ਼ਾਹ ਨੇ। ਮਹਾਰਾਜ ਉੱਥੇ ਨਾ ਜਾਇਓ, ਹੋਰ ਜਿੱਥੇ ਮਰਜ਼ੀ ਚਲੇ ਜਾਓ। ਕਹਿੰਦੇ ਕਿਉਂ? ਕਹਿੰਦੇ ਉੱਥੇ ਇੱਕ ਸਾਧੂ ਰਹਿੰਦਾ, ਉਹ ਜਿਹੜਾ ਵੀ ਉਹਦੇ ਪਲੰਘ ਤੇ ਬਹਿੰਦਾ ਉਹਦਾ ਪਲੰਘ ਉਲਟਾ ਕੇ ਬੇਇੱਜ਼ਤੀ ਬਹੁਤ ਕਰਦਾ। ਮੈਂ ਚਲਿਆ ਗਿਆ, ਮੈਂ ਜਾ ਕੇ ਉਹਦੇ ਪਹਿਲਾਂ ਤਾਂ ਮੈਨੂੰ ਬੜੇ ਪਿਆਰ ਨਾਲ ਕਹਿੰਦਾ ਆਓ ਜੀ ਜੀ ਆਇਆਂ ਨੂੰ ਜੀ ਜਲ ਪਾਣੀ ਛਕੋ ਜੀ ਕਰਦਾ ਰਿਹਾ। ਬਾਅਦ ਚ ਮੈਨੂੰ ਕਹਿੰਦਾ ਜੀ ਤੁਸੀਂ ਇੱਥੇ ਬੈਠ ਜਾਓ ਪਲੰਘ ਤੇ। ਆਰਾਮ ਨਾਲ ਬਿਠਾ ਦਿੱਤਾ। ਜਦੋਂ ਮੈਂ ਪਲੰਘ ਤੇ ਬੈਠਾ, ਉਹ ਪਲੰਘ ਇਕਦਮ ਉਲਟ ਗਿਆ, ਮੈਂ ਥੱਲੇ ਡਿੱਗੀ, ਮੇਰੀ ਪੱਗ ਪੁੱਗ ਜੀ ਉਹ ਲੈ ਕੇ ਗਈ, ਤੇ ਬੜੀ ਬੇਇੱਜ਼ਤੀ ਮੇਰੀ ਹੋਈ, ਬਹੁਤ ਬੇਇੱਜ਼ਤੀ। ਉਹਦੇ ਚੇਲੇ ਚਾਟੇ, ਬੜੇ ਤਾੜੀਆਂ ਮਾਰ ਕੇ ਹੱਸੇ। ਮਹਾਰਾਜ ਉਹਦੇ ਗੁਰੂ ਦੀ, ਉਹਦੇ ਕੋਲ ਇੱਕ ਕਾਪੀ ਜੀ ਲਿਖੀ ਹੋਈ ਹੈ ਕਿਤਾਬ ਜੀ, ਤੇ ਉਹਦੇ ਵਿੱਚੋਂ ਬੜੇ ਮੰਤਰ ਜੰਤਰ ਤੰਤਰ ਕੀਤੇ ਹੋਏ ਨੇ, ਉਹਨੇ ਸ਼ਕਤੀ ਬੜੀ ਉਹਦੇ ਚ। ਉੱਥੇ ਨਾ ਜਾਇਓ, ਪਲੰਘ ਉਲਟਾਏਗਾ। ਮਹਾਰਾਜ ਕਹਿੰਦੇ ਜਿੰਨੇ ਮੰਤਰ ਜੰਤਰ ਤੰਤਰ ਨੇ ਉਹਨਾਂ ਸਾਰਿਆਂ ਦਾ ਸ਼੍ਰੋਮਣੀ ਮੰਤਰ ਮੇਰੇ ਕੋਲ ਹੈ, ਉਹਦਾ ਕੋਈ ਵੀ ਮੰਤਰ ਨਹੀਂ ਚੱਲਣਾ ਉੱਥੇ। ਫਿਰ ਜੈਤ ਰਾਮ ਤੇ ਉੱਥੋਂ ਦਾ ਮਹੰਤ ਬੁਰਹਾਨਪੁਰ ਵਾਲਾ ਕਹਿਣ ਲੱਗਿਆ, ਮਹਾਰਾਜ ਫਿਰ ਤਾਂ ਸਾਨੂੰ ਵੀ ਦਿਓ ਉਹ ਮੰਤਰ, ਇਹ ਮੰਤਰਾਂ ਮੁੰਤਰਾਂ ਵਾਲੇ ਤੰਗ ਬਹੁਤ ਕਰਦੇ ਆ। ਮਹਾਰਾਜ ਕਹਿੰਦੇ ਫਿਰ ਉਹ ਮੰਤਰ ਹੈ ਵਾਹਿਗੁਰੂ। ਕਹਿੰਦੇ ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਹਰ ਵਕਤ, ਤਾਂ ਫਿਰ ਕੋਈ ਨਹੀਂ ਚੱਲਦਾ ਮੰਤਰ। ਸੋ ਅਭਿਆਸ ਕਰਦਿਆਂ ਕਰਦਿਆਂ ਜੀਵ ਦੇ ਅੰਦਰ ਅਥਾਹ ਸ਼ਕਤੀ ਆ ਜਾਂਦੀ। ਹੁਣ ਗੁਰਮੁਖਾਂ ਨੇ ਕੀ ਕੀਤਾ, ਇਹ ਜਿਹੜੇ ਲਾਲਚ ਝੂਠ ਵਿਖਿਆ ਵਿਆਹ ਯਾਦੇ ਹੀ ਮੈਂ ਬਾਸ, ਇਹਨਾਂ ਦੇ ਮੁਕਾਬਲੇ ਵਾਸਤੇ ਸਾਨੂੰ ਚਾਹੀਦਾ ਹਰ ਹਰ ਅੰਮ੍ਰਿਤ ਗੁਰਮੁਖ ਪੀਆ। ਗੁਰਮੁਖਾਂ ਨੇ ਮੁਖੀ ਗੁਰੂ ਦੇ ਰਾਹੀਂ ਨਾਮ ਅੰਮ੍ਰਿਤ ਨੂੰ ਪੀਤਾ ਹੈ। ਕਾਂਡੇ ਬਾਟੇ ਦਾ ਅੰਮ੍ਰਿਤ ਵੀ ਨਾਮ ਅੰਮ੍ਰਿਤ ਹੀ ਹੈ। ਹੁਣ ਇਹ ਬਾਣੀ ਤੋਂ ਬਿਨਾਂ ਤਾਂ ਭਾਵੇਂ ਦੋ ਦੋ ਘੰਟੇ ਖੰਡਾ ਫੇਰੀ ਜਾਓ ਪੰਜ ਜਾਣੇ, ਜਦ ਤੱਕ ਪੰਜ ਬਾਣੀਆਂ ਨਹੀਂ ਪੜ੍ਹਦੇ ਉਦੋਂ ਤੱਕ ਅੰਮ੍ਰਿਤ ਤਿਆਰ ਨਹੀਂ ਹੁੰਦਾ। ਇਸ ਕਰਕੇ ਇਹ ਵੀ ਨਾਮ ਅੰਮ੍ਰਿਤ ਹੀ ਹੈ ਜਿਹੜਾ ਬਖਸ਼ਿਸ਼ ਕੀਤਾ। ਸੋ ਇਹਦੇ ਵਿੱਚ ਪ੍ਰਵੇਸ਼ ਹੋ ਕੇ ਹੀ ਕੁਛ ਪਤਾ ਲੱਗਦਾ ਹੈ। ਬਾਰ ਬਾਰ ਬੈਠਿਆਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਗਿਆਨ ਨਹੀਂ ਹੁੰਦਾ। ਤਾਂ ਸਤਿਗੁਰੂ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਿਆ ਕਰੋ, ਤੁਹਾਨੂੰ ਵੀ ਇਸ ਗੱਲ ਦਾ ਗਿਆਨ ਹੋਵੇ ਕਿ ਨਾਮ ਅੰਮ੍ਰਿਤ ਵਿੱਚ ਕਿੰਨੀ ਸ਼ਕਤੀ ਹੈ। ਨਾਨਕ ਸੂਖ ਨਿਵਾਸ, ਉਹਨਾਂ ਦੇ ਫਿਰ ਗੁਰਮੁਖਾਂ ਦੇ ਅੰਦਰ ਜਿਤਨੇ ਵੀ ਇਹ ਚੀਜ਼ਾਂ ਨੇ ਛੱਡ ਕੇ ਦੌੜ ਜਾਂਦੀਆਂ ਨੇ, ਉਹਨਾਂ ਦਾ ਵਾਸਾ ਸੁੱਖਾਂ ਵਿੱਚ ਹੋ ਜਾਂਦਾ ਹੈ, ਸੁਖੀ ਹੋ ਜਾਂਦੇ ਨੇ। ਸਾਰੀਆਂ ਚੀਜ਼ਾਂ ਉਹਨਾਂ ਨੂੰ ਛੱਡ ਕੇ ਦੌੜ ਗਈਆਂ, ਪਰ ਉਹ ਤਾਂ ਪਹਿਲਾਂ ਮਿਹਨਤ ਚੱਲਦੀ ਹੈ, ਮਿਹਨਤ ਵੀ ਬੱਝਵੀਂ ਚੱਲਦੀ ਹੈ ਤਰੀਕੇ ਨਾਲ। ਜਿਵੇਂ ਸਕੂਲ ਜਾਂਦਾ ਬੱਚਾ ਤਰੀਕੇ ਨਾਲ, ਉਹਦਾ ਇੱਕ ਸਾਲ ਦੇ ਵਿੱਚ ਇੱਕ ਕਲਾਸ, ਕੁੱਲ ਸਿਲੇਬਸ ਸਾਰੇ ਸਾਲ ਦੇ ਵਿੱਚ। ਸੋ ਇਸ ਤਰ੍ਹਾਂ ਇੱਕ ਬੱਚੇ ਨੂੰ ਪੜ੍ਹਾਉਣ ਲਈ ਸੱਤ ਅੱਠ ਟੀਚਰ ਨੇ ਘੰਟਾ ਘੰਟਾ, 45 ਮਿੰਟ, ਅੱਧਾ ਘੰਟਾ ਉਹਦਾ ਪੀਰੀਅਡ ਲੈਂਦੇ, ਸਾਰੇ ਜਣੇ ਰੋਜ਼ ਲੈਂਦੇ ਨੇ ਪੀਰੀਅਡ, ਘਰ ਦਾ ਕੰਮ ਦਿੰਦੇ ਨੇ ਉਹਨੂੰ, ਵਰਦੀ 'ਚ ਰੱਖਣਾ ਉਹਨੂੰ, ਗਰਾਊਂਡ ਵਿੱਚ ਖੇਡਣਾ ਸਿਖਾਉਣਾ ਵੀ ਹੈ। ਉਹ ਹੌਲੀ ਹੌਲੀ ਉਸ ਬੂਟੇ ਨੂੰ ਪਾਲਦੇ ਪਾਲਦੇ ਵੱਡਾ ਕਰਦੇ ਨੇ, ਉਹਦੇ ਅੰਦਰ ਸੰਸਕਾਰ ਭਰਦੇ ਨੇ। ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਗਤੀ ਵੀ ਕੋਈ ਸੌਖੀ ਨਹੀਂ ਹੈ, ਕਿ ਭਗਤੀ ਦੇ ਵਿੱਚ ਐਵੇਂ ਹੀ ਆਪਾਂ ਚੱਲ ਪਏ ਤੇ ਸੌਖੇ ਹੀ ਪਹੁੰਚ ਗਏ, ਪਰ ਔਖੀ ਮੰਨ ਕੇ ਜੇ ਕਿਸੇ ਗੱਲ ਨੂੰ ਚੱਲੀਏ ਫਿਰ ਸਫਲਤਾ ਵੀ ਨਹੀਂ ਹੈ। ਜੇ ਪਹਿਲਾਂ ਹੀ ਕੋਈ ਕਹੇ ਤਾਂ ਬੜਾ ਔਖਾ, महाराज ने कहा आखण औखा साचा नाओ। फिर महाराज जी ने क्यों कहा वाहेगुरु? जे उन्होंने कहा भी औखा है तो फिर उन्होंने क्यों जपया या उन्होंने सानू क्यों दिता? सो महाराज सच्चे पातशाह का कहने का भाव है कि दुनिया के होर काम सारे सौखे ने,